ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਇੱਕ ਨੌਜਵਾਨ ਸਿੱਖ ਆਇਆ, ਜਿਸ ਨੂੰ ਉਸਦੇ ਮਾਤਾ ਪਿਤਾ ਕਹਿੰਦੇ ਸਨ ਕਿ ਸਤਿਗੁਰੂ ਜੀ ਇਹ ਆਖਦਾ ਹੈ ਕਿ ਮੈਨੂੰ ਵੈਰਾਗ ਹੋ ਗਿਆ ਤੇ ਮੈਂ ਹੁਣ ਜਗਤ ਵਿੱਚ ਨਹੀਂ ਰਹਿਣਾ ਚਾਹੁੰਦਾ। ਸਤਿਗੁਰੂ ਜੀ ਨੇ ਜਿਸ ਵੇਲੇ ਉਸ ਸਿੱਖ ਨਾਲ ਮੁਲਾਕਾਤ ਕੀਤੀ ਤਾਂ ਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਮੈਂ ਮਰਨਹਾਰ ਨਹੀਂ ਤੇ ਦੁਖੀ ਹਾਂ ਤਾਂ ਦੁਖੀ ਅਮਰਨਹਾਰ ਹੋਣੋ ਮੈਨੂੰ ਭੈ ਲੱਗਦਾ, ਭਾਵ ਮੈਂ ਦੁਖੀ ਵੀ ਰਵਾਂ ਤੇ ਮਰਾਂ ਵੀ ਨਾ, ਮੈਨੂੰ ਇਹ ਗੱਲ ਡਰ ਦਿੰਦੀ ਹੈ, ਮੇਰਾ ਇਹ ਡਰ ਦੂਰ ਕਰੋ ਤੇ ਜੇ ਮਰ ਕੇ ਵੀ ਨਹੀਂ ਮਰਨਾ ਤਾਂ ਸੁਖੀ ਹੋ ਕੇ ਮਰਾਂ ਤਾਂ ਕਿ ਸੁਖੀ ਹੋ ਕੇ ਜੀਵਾਂ। ਗੁਰੂ ਜੀ ਕਹਿਣ ਲੱਗੇ, ਸਿੱਖਾ ਤੂੰ ਤੇ ਗਿਆਨੀਆਂ ਵਾਂਗੂ ਬੋਲਦਾ, ਕੁਝ ਪੜ੍ਹਿਆ? ਸਿੱਖ ਨੇ ਕਿਹਾ, ਜੀ ਨਹੀਂ, ਮੈਨੂੰ ਤੇ ਅੱਖਰ ਵੀ ਨਹੀਂ ਪੜ੍ਹਨੇ ਆਉਂਦੇ। ਗੁਰੂ ਜੀ ਜਾਣ ਗਏ ਕਿ ਇਸ ਨੂੰ ਸਤਸੰਗ ਵਿੱਚ ਵੈਰਾਗ ਮਿਲ ਗਿਆ। ਸਤਿਗੁਰੂ ਜੀ ਨੇ ਉਸ ਨੂੰ ਆਖਿਆ, ਗੁਰੂ ਕਹਿਓ ਤੂੰ ਧਨ ਮਹਾਨਾ, ਭਇਓ ਵੈਰਾਗ ਜਗਤ ਦੁੱਖ ਮਾਨਾ। ਫਿਰ ਗੁਰੂ ਜੀ ਨੇ ਇੱਕ ਗ੍ਰੰਥੀ ਨੂੰ ਬੁਲਾ ਕੇ ਆਗਿਆ ਕੀਤੀ ਕਿ ਇਸ ਸਿੱਖ ਨੂੰ ਗੁਰਮੁਖੀ ਅੱਖਰ ਪੜਾਓ, ਫਿਰ ਬਾਣੀ ਪੜ੍ਹਨੀ ਸਿਖਾਓ, ਫਿਰ ਸਾਡੇ ਕੋਲ ਲੈ ਆਓ। ਕੁਝ ਸਮੇਂ ਬਾਅਦ ਗੁਰੂ ਜੀ ਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਪੁੱਛਿਆ ਕਿ ਭਾਈ, ਜਿਹੜਾ ਅਨਪੜ੍ਹ ਵੈਰਾਗੀ ਸਿੱਖ ਤੇਰੇ ਸਪੁਰਦ ਕੀਤਾ ਸੀ ਉਹ ਕਿੱਥੇ ਹੈ? ਗ੍ਰੰਥੀ ਨੇ ਕਿਹਾ, ਸੱਚੇ ਪਾਤਸ਼ਾਹ ਉਹ ਗੁਰਮੁਖੀ ਪੜ੍ਹ ਗਿਆ ਸੀ ਤੇ ਫਿਰ ਮੈਂ ਉਸ ਨੂੰ ਗੁਰਬਾਣੀ ਦੀ ਪੋਥੀ ਆਨੰਦ ਸਾਹਿਬ ਦੀ ਦਿੱਤੀ। ਪਹਿਲੀ ਪੰਕਤੀ ਆਈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹਨੇ ਇਹ ਤੁਕ ਪੜ੍ਹੀ, ਬਾਰ ਬਾਰ ਪੜ੍ਹੀ, ਫਿਰ ਚੁੱਪ ਕਰ ਗਿਆ। ਮੈਂ ਕਿਹਾ ਅੱਗੇ ਪੜ੍ਹ। ਉਸਨੇ ਫਿਰ ਇਹ ਤੁਕ ਪੜ੍ਹੀ। ਮੈਂ ਜਿੰਨੀ ਵਾਰ ਵੀ ਕਿਹਾ ਅੱਗੇ ਪੜ੍ਹ, ਅੱਗੋਂ ਉਹ ਇਹ ਤੁਕ ਪੜ੍ਹੇ ਤੇ ਫਿਰ ਅੱਖਾਂ ਮੀਟ ਲਵੇ। ਉਸਦਾ ਚਿਹਰਾ ਸੋਹਣੇ ਆਨੰਦ ਵਿੱਚ ਖਿੜ ਰਿਹਾ ਸੀ। ਇਸ ਤਰ੍ਹਾਂ ਹੀ ਉਹ ਮੇਰੇ ਕੋਲੋਂ ਉੱਠ ਗਿਆ, ਮੁੜ ਕੇ ਨਹੀਂ ਆਇਆ। ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਆਗਿਆ ਕੀਤੀ, ਜਾਓ ਉਸ ਨੂੰ ਲੱਭ ਕੇ ਲਿਆਓ। ਸਿੱਖ ਉਸ ਨੂੰ ਲੱਭ ਕੇ ਲਿਆਇਆ ਤਾਂ ਸਤਿਗੁਰੂ ਜੀ ਨੇ ਪੁੱਛਿਆ, ਸੁਣਾ ਬਈ ਸਿੱਖਾ, ਤੈਨੂੰ ਪੜ੍ਹਨੇ ਪਾਇਆ ਸੀ, ਕੁਛ ਪੜ੍ਹਿਆ? ਸਿੱਖ ਨੇ ਮਤਵਾਲੇ ਨੈਣ ਖੋਲੇ ਤੇ ਅਰਦਾਸ ਕੀਤੀ, ਦਾਤਾ ਜੀ, ਮੇਰੇ ਸਤਿਗੁਰੂ ਜੀ, ਮੇਰੇ ਆਪਣੇ ਸਤਿਗੁਰੂ ਜੀ, ਮੈਂ ਜੋ ਪੜ੍ਹਿਆ, ਮੈਂ ਪੜ੍ਹਿਆ ਕਿ ਮੈਂ ਤੈਨੂੰ ਪਾਲਿਆ, ਆਨੰਦ ਹੋ ਗਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰੂ ਜੀ ਕਹਿਣ ਲੱਗੇ, ਭਾਈ ਕੁਝ ਸਮਝਾ ਤੇ ਸਹੀ। ਸਿੱਖ ਕਹਿਣ ਲੱਗਾ, ਜੀ ਜਾਣੀ ਜਾਣ ਹੋ, ਇਹ ਜਗਤ ਮੇਰਾ ਨਹੀਂ, ਮੈਂ ਇਹ ਸਮਝ ਕੇ ਕਰ ਛੱਡਿਆ ਸੀ, ਪਰ ਡਾਵਾਂ ਡਾਊਣ ਹੋ ਕੇ ਤੁਹਾਡੇ ਕੋਲ ਆਇਆ ਸਾਂ, ਤੁਸਾਂ ਵਿਦਿਆ ਬਖਸ਼ੀ। ਵਿਦਿਆ ਪੜ੍ਹਨ ਤੋਂ ਪਤਾ ਲੱਗਾ ਕਿ ਜਦੋਂ ਸਤਿਗੁਰੂ ਪਾਇਆ ਤਾਂ ਆਨੰਦ ਹੋ ਗਿਆ। ਪਹਿਲਾਂ ਮੈਂ ਸਮਝਦਾ ਸਾਂ ਕਿ ਤੁਸੀਂ ਕੇਵਲ ਸਿੱਖਿਆ ਦਾਤਾ ਹੋ, ਤੁਸੀਂ ਕੋਈ ਸਿੱਖਿਆ ਦਿਓਗੇ। ਪੜ੍ਹਨ ਨੇ ਮੈਨੂੰ ਦੱਸਿਆ ਕਿ ਨਹੀਂ, ਤੁਸੀਂ ਆਨੰਦ ਰੂਪ ਹੋ ਤੇ ਮੈਂ ਤੁਹਾਨੂੰ ਅੰਦਰ ਵਸਾ ਲਿਆ, ਤੁਸੀਂ ਮੇਰੇ ਅੰਦਰ ਵਸਦੇ ਹੋ, ਸੋ ਹੁਣ ਆਨੰਦ ਮੇਰੇ ਅੰਦਰ ਵਸਦਾ ਹੈ ਤੇ ਜਦੋਂ ਆਨੰਦ ਸਰੂਪ ਨੂੰ ਅੰਦਰ ਪਾ ਲਿਆ ਤਾਂ ਮੈਂ ਆਨੰਦ ਹੋ ਗਿਆ। ਫਿਰ ਬੜੇ ਪਿਆਰ ਨਾਲ ਉਸਨੇ ਗਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸੋ ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਆਨੰਦ ਰੂਪ ਸੱਚੇ ਪਾਤਸ਼ਾਹ, ਮੈਂ ਹੁਣ ਤੈਨੂੰ ਘੁੱਟ ਕੇ ਜਫਾ ਮਾਰ ਲਿਆ ਤੇ ਅੰਦਰ ਵਸਾ ਲਿਆ, ਹੁਣ ਤੌਖਲਾ ਮਿਟ ਗਿਆ, ਦੁੱਖ ਰਿਹਾ ਕੋਈ ਨਹੀਂ, ਆਨੰਦ ਹੀ ਆਨੰਦ ਹੈ। ਇਸ ਲਈ ਹੇ ਮੇਰੇ ਸੱਚੇ ਪਿਤਾ, ਫਿਰ ਮੈਂ ਪੜ੍ਹਨ ਨਹੀਂ ਗਿਆ। ਮੂਰਖ ਹਾਂ, ਤੁਸੀਂ ਮੇਰੀ ਮੂਰਖਤਾ ਵਾਲੀ ਭੁੱਲ ਬਖਸ਼ ਦੇਣੀ, ਪਰ ਇਸੇ ਸਵਾਦ ਵਿੱਚ ਹੀ ਦਿਨ ਰਾਤ ਸੋਹਣਾ ਲੰਘ ਰਿਹਾ, ਤੁਸੀਂ ਅੰਦਰ ਵਸ ਰਹੇ ਹੋ, ਅੰਦਰ ਆਨੰਦ ਵਸ ਰਿਹਾ। साहिब सतगुरु सुन के बहुत प्रसन्न होए ते वाक कीता सिखा निहाल, सिखा निहाल, सिर ते प्यार दिता ते उसने इस भव सागर संसार तो पार लंघा दिता। ये सारी वार्ता सुना के बाबा बिमला सिंह जी कहन लगे, भाई गुरमुखो ये तो मैं तुहानू अपने सतगुरु दी हजूर विच वरती तीबर वैराग दी वार्ता सुनाई है कि किवें जिन्हां नू सहज सुभावक ही वैराग आ जांदा है वह जगत तो मूह मोड़ लैंदे ने, फिर वह अपना जीवन साडे मत अनुसार इस जगत नू जीवालन ते खर्च करदे ने। ये गल सिर्फ साढ़े दस गुरु साहिबान दे समय ही नहीं, उस तो मगरों भी जारी रही। साढ़े तीसरे सतगुरु जी ने भाव श्री गुरु अमरदास जी ने एक वड्डे रोग दे बीमार नू राजी करके परमेश्वर नाल मिला दिता। उसका नाम प्रेमा सी, फिर इस नू जगत उधार दे काम ते लाया, पर यह काम सपुरद करन तो पहला उसका व्याह कर दिता। फिर उसका नाम रखिया भाई मुरारी, ते जिस नाल व्याह कीता सी उसका नाम सी बीबी मथो। इस तरह यह दोवें जने मथो मुरारी इन्होंने सिखी का बड़ा प्रचार किया। इस दे अगों सिखी दे प्रचार दियां दो प्रणालियां तुरियां, एक तो बिंदी जिस दे सिलसिले विच इस वेले शाहपुर दे जिले चक रमदास विच भाई अर्जन सिंह जी गुरु के प्यारे ने, ते दूजी नादी गद्दी जो शाह जीवने विच सी, जो झंग मगियाणे तो 10-12 मील दूर सी, जिस गद्दी ते किसे वेले भाई करमचंद जी सन, अते फिर बाद विच रोहतक विखे भाई गुरमुख सिंह जी सेवा करते रहे। इस नादी गद्दी ते साहिब श्री गुरु गोबिंद सिंह साहिब जी महाराज के समय भाई खेम चंद जी होए, उन्होंने इन्ना वैराग होया कि दसम पातशाह दे पास आनंदपुर ही जा रहे साहिब जी ने इस दे जगत तो वैराग अते अपने चरणा नाल अनिन प्रेम नूं देख के इन्हां नूं सेवा बख्शी अते अपने महलां दी सेवा बख्शी। जिवें अज कल पिछले समय विच रियासतां दे वेले ड्योड़ियां दा सरदार हुंदा सी, इस तरह दी सेवा समझो, पर इह दिलों बिल्कुल वैराग विच नाम दे अभ्यासी अते गुरु दे पूर्ण प्रेमी भाई खेम चंद जी ने यह सेवा बड़े प्यार नाल निभाई। एक पासे तां अतीत अवस्था दे मालक ते दूसरे पासे सेवा वाला भाव, कमाल दी दयानतदारी ते आचरणक उचता, इन्नी प्रेम ते दानाई नाल ए सेवा निभाई। एक दिन साहिब जी ने प्रसन्न होके आग्या कीती, भाई खेम चंद तू गुरु नानक दे जहाज दा मला होया, जा ऐसे थां जा जिथे मुसलमाना दा अत दा जोर है ते हिंदू सिखां दे घर थोड़े ने, ते ओ वी इन्हां मुसलमानां दे जोर करके अपने धर्म तो हार जाण वाली अवस्था विच पहुंचे होए ने, जा उथे जाके डेरा ला ते प्रचार कर, गुरु तेरी रख्या करेगा। उन्हां ने शाह जीवने जा डेरे लाए जिथे एक सैयद पीर दा घराणा बड़ा जोरदार सी, उन्होंने आके ओ प्रचार किया कि ना केवल हिंदू जा सिख ही बचाए ਸਗੋਂ ਮੁਸਲਮਾਨਾਂ ਤੇ ਵੀ ਆਪਣਾ ਇਹੋ ਜਿਹਾ ਦੈਵੀ ਪ੍ਰਭਾਵ ਪਾਇਆ ਕਿ ਉਹ ਸੈਯਦ ਘਰਾਣੇ ਵਾਲੇ ਈਰਖਾ ਛੱਡ ਕੇ ਇਹਨਾਂ ਦੀ ਬਹੁਤ ਕਦਰ ਕਰਨ ਵਾਲੇ ਹੋ ਗਏ ਤੇ ਹੁਣ ਹਿੰਦੂ ਸਿੱਖਾਂ ਮੁਸਲਮਾਨਾਂ ਦਾ ਆਪਸੀ ਪਰਸਪਰ ਪਿਆਰ ਬੜੇ ਆਨੰਦ ਨਾਲ ਨਿਭ ਰਿਹਾ। ਜਿਹੜੀ ਗੱਲ ਤੁਹਾਨੂੰ ਮੈਂ ਸੁਣਾਉਣੀ ਹੈ ਉਹ ਇਹ ਕਿ ਕਿਵੇਂ ਸਾਡੇ ਬਜ਼ੁਰਗ ਪੱਕੇ ਤੇ ਕੱਚੇ ਵੈਰਾਗ ਦੀ ਪਛਾਣ ਕਰਦੇ ਸਨ। ਇਸ ਭਾਈ ਖੇਮ ਚੰਦ ਦਾ ਵੈਰਾਗ ਪੂਰਾ ਸੀ ਜਿਸ ਕਰਕੇ ਸਾਹਿਬ ਜੀ ਦੇ ਦਰੋਂ ਉੱਚੀ ਮਿਹਰ ਮਿਲੀ ਤੇ ਇਹ ਪੂਰਨ ਗਿਆਤਾ ਵਾਲੇ ਪਹੁੰਚ ਵਾਲੇ ਪੁਰਖ ਹੋ ਗਏ। ਉਹਨਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਧਰਮ ਦੀ ਰੱਖਿਆ ਕੀਤੀ। ਉਹਨਾਂ ਦੀ ਗੱਦੀ ਤੇ ਇਹਨਾਂ ਤੋਂ ਤੀਸਰੇ ਥਾਂ ਇੱਕ ਸੰਤ ਜੀ ਹੋਏ, ਭਾਈ ਦਰਬਾਰੀ ਜੀ। ਉਹ ਵੀ ਅਤੀਤ ਸਨ ਤੇ ਡੇਰੇ ਦੇ ਮਹੰਤ ਸਨ। ਆਪ ਮਗਿਆਣੇ ਆਏ, ਇੱਥੇ ਇੱਕ ਸੱਜਣ ਮੁਲਤਾਨੋਂ ਆ ਕੇ ਵਸੇ ਸਨ। ਉਹਨਾਂ ਦੇ ਬੇਟੇ ਮੂਲ ਚੰਦ ਦੀ ਚੜ੍ਹਦੀ ਜਵਾਨੀ ਸੀ ਜਿਸ ਦੀ ਮੰਗਣੀ ਹੋ ਗਈ ਹੋਈ ਸੀ। ਉਹਨਾਂ ਨੂੰ ਭਾਈ ਦਰਬਾਰੀ ਜੀ ਦੇ ਦਰਸ਼ਨ ਹੋਏ, ਉਪਦੇਸ਼ ਸੁਣਿਆ, ਵੈਰਾਗ ਹੋ ਗਿਆ। ਇਹ ਜਗਤ ਮਿਥਿਆ ਦਿਸੇ, ਸਤਸੰਗ ਪਿਆਰਾ ਲੱਗੇ। ਸੋ ਜਦੋਂ ਸੰਤ ਜੀ ਆਪਣੇ ਡੇਰੇ ਨੂੰ ਤੁਰੇ ਤਾਂ ਆਪ ਚੁੱਪ ਚੁਪਾਤੇ ਹੀ ਸੰਤਾਂ ਦੇ ਨਾਲ ਨਾਲ ਤੁਰ ਪਏ। ਪਿੱਛੋਂ ਪਿਤਾ ਦੁਖੀ ਹੋ ਕੇ ਸੰਤਾਂ ਦੇ ਡੇਰੇ ਪਹੁੰਚਿਆ ਤੇ ਆਖਿਆ, ਜੋ ਹੇ ਸੰਤ ਜੀ, ਇੱਕ ਤਾਂ ਇਹ ਕਾਕਾ ਮੰਗਿਆ ਹੋਇਆ, ਦੂਜਾ ਸਾਰੇ ਪਰਿਵਾਰ ਵਿੱਚ ਵਿਯੋਗ ਹੋ ਗਿਆ ਹੈ, ਇਸ ਨੂੰ ਮੋੜ ਦਿਓ। ਸੰਤ ਜੀ ਨੇ ਖੁਸ਼ੀ ਨਾਲ ਕਾਕੇ ਨੂੰ ਘਰ ਤੋਰ ਦਿੱਤਾ। ਇਸ ਲਈ ਕਿ ਗੁਰੂ ਨਾਨਕ ਦਾ ਮਾਰਗ ਹੈ ਗ੍ਰਸਥ ਉਦਾਸ, ਦੂਸਰਾ ਇਸ ਲਈ ਕਿ ਹਾਲਾਂ ਪਤਾ ਨਹੀਂ ਇਸਦਾ ਵੈਰਾਗ ਪੱਕਾ ਹੈ ਕਿ ਨਹੀਂ। ਪਰ ਕਾਕਾ ਘਰ ਜਾ ਕੇ ਕੁਝ ਦਿਨ ਬਾਅਦ ਫਿਰ ਆ ਗਿਆ। ਪਿਤਾ ਨੂੰ ਪਤਾ ਲੱਗੀ ਤਾਂ ਉਹ ਫਿਰ ਲੈਣ ਲਈ ਆਣ ਪਹੁੰਚਿਆ। ਇਸ ਤਰ੍ਹਾਂ ਜਿੰਨੀ ਵਾਰ ਇਹ ਕਾਕਾ ਆਇਆ, ਉਨੀ ਵਾਰ ਪਿਤਾ ਮਗਰੇ ਆ ਗਿਆ, ਉਨੀ ਵਾਰ ਹੀ ਸੰਤ ਜੀ ਨੇ ਕਾਕੇ ਨੂੰ ਘਰੇ ਤੋਰ ਦਿੱਤਾ। ਅਖੀਰ ਕਾਕੇ ਨੇ ਸਹੁਰਿਆਂ ਨੂੰ ਲਿਖ ਦਿੱਤਾ, ਮੈਂ ਜਗਤ ਤੋਂ ਉਪਰਾਮ ਹੋ ਗਿਆ, ਜਗਤ ਦੀ ਹਰ ਇਸਤਰੀ ਨੂੰ ਮੈਂ ਮਾਂ ਭੈਣ ਵਾਂਗ ਸਮਝਣਾ, ਗ੍ਰਸਥ ਆਸ਼ਰਮ ਮੈਂ ਕਰਨਾ ਨਹੀਂ, ਭਾਵ ਮੈਂ ਗ੍ਰਸਥੀ ਬਣਨਾ ਨਹੀਂ, ਮੈਂ ਸੇਵਾ ਕਰਨੀ ਹੈ ਤੇ ਸੇਵਾ ਕਰਨੀ ਹੈ ਗੁਰੂ ਦੀ ਤੇ ਗੁਰੂ ਕੇ ਸਿੱਖਾਂ ਦੀ। ਇਸ ਤੋਂ ਮਗਰੋਂ ਫਿਰ ਉਹ ਸੇਵਾ ਵਿੱਚ ਟਿਕ ਗਏ ਤੇ ਉਹ ਘਾਲਣਾ, ਉਹ ਬੰਦਗੀ ਤੇ ਉਹ ਪਰਉਪਕਾਰ ਕੀਤਾ ਜਿਸ ਦੀ ਧਾਂਕ ਪੈ ਗਈ ਸਾਰੇ ਇਲਾਕੇ ਵਿੱਚ। ਸੋ ਵੇਖੋ, ਭਾਈ ਦਰਬਾਰੀ ਜੀ ਨੇ ਹਰ ਮੌਕਾ ਦਿੱਤਾ ਜਿਸ ਨਾਲ ਕਿ ਮੁੱਢ ਵਿੱਚ ਹੀ ਵੈਰਾਗ ਦੀ ਪਰਖ ਹੁੰਦਾ ਹੈ ਤਾਂ ਕਿ ਪਿੱਛੋਂ ਫਲ ਮਾੜਾ ਨਾ ਨਿਕਲੇ, ਜਿਸ ਕਰਕੇ ਬਾਰ ਬਾਰ ਮੋੜ ਦਿੰਦੇ ਸਨ। ਜਦੋਂ ਡਿੱਠੋ ਨੇ ਕਿ ਪੱਕਾ ਤੇ ਤੀਬਰ ਵੈਰਾਗ ਹੈ, ਫਿਰ ਸਤਸੰਗ ਦੇ ਰਸਤੇ ਪਾ ਦਿੱਤਾ। ਭਾਈ ਦਰਬਾਰੀ ਜੀ ਦੀ ਗੱਦੀ ਤੇ ਮੁੜ ਕੇ ਭਾਈ ਸਾਹਿਬ ਭਾਈ ਮੂੜ ਚੰਦ ਹੀ ਬੈਠੇ। ਉਹ ਸੇਵਾ ਕੀਤੀ ਉਹਨੇ ਕਿ ਗੁਰੂ ਕੀ ਸਿੱਖੀ ਦਾ ਨਮੂਨਾ ਕਾਇਮ ਕਰ ਦਿੱਤਾ। ਅੰਡਨ ਸ਼ਾਹੀ ਸੰਪਰਦਾ ਵਿੱਚ ਉਹ ਸੱਚਮੁੱਚ ਇੱਕ ਚੰਦਰਮਾ ਵਾਂਗ ਚਮਕਦੇ ਰਹੇ। ਤਕਰੀਬਨ 1940 ਦੇ ਨੇੜੇ ਭਾਈ ਮੂਲ ਚੰਦ ਜੀ ਤਕਰੀਬਨ 90 ਕੁ ਸਾਲਾਂ ਦੀ ਉਮਰ ਵਿੱਚ ਚੜ੍ਹਾਈ ਕਰ ਗਏ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵੇਲੇ ਦੀ ਵਾਰਤਾ ਹੈ ਕਿ ਇੱਕ ਨੌਜਵਾਨ ਜਿਸਦਾ ਨਾਮ ਆਨੰਦ ਸਿੰਘ ਸੀ, ਉਹ ਆਪਣੇ ਪਰਿਵਾਰ, ਮਾਂ ਬਾਪ ਅਤੇ ਇਸਤਰੀ ਤੋਂ ਉਪਰਾਮ ਹੋ ਗਿਆ, ਵੈਰਾਗੀ ਹੋ ਗਿਆ। ਮਾਪੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ ਆਏ ਤੇ ਅਰਜ਼ ਕੀਤੀ, ਸਤਿਗੁਰੂ, ਤੁਸਾਂ ਦੇ ਵਰ ਨਾਲ ਇੱਕ ਪੁੱਤਰ ਹੋਇਆ, ਉਸ ਨੂੰ ਪਾਲਿਆ, ਵਿਆਹਿਆ ਤੇ ਹੁਣ ਉਹ ਵੈਰਾਗੀ ਹੋ ਗਿਆ। ਕਹਿੰਦਾ ਮੈਂ ਫਕੀਰ ਹੋ ਜਾਣਾ, ਕੋਈ ਉਪਦੇਸ਼ ਜਾਂ ਪਿਆਰ ਨਾਲ ਕੀਤਾ ਸਮਝਾਉਣਾ ਉਸ ਤੇ ਅਸਰ ਨਹੀਂ ਕਰਦਾ। ਪਾਤਸ਼ਾਹ ਜੇ ਉਹ ਘਰੋਂ ਨਿਕਲ ਗਿਆ ਤੇ ਅਸੀਂ ਕੀ ਕਰਾਂਗੇ, ਉਸਦੀ ਘਰਵਾਲੀ ਕੀ ਕਰੇਗੀ। ਆਪਨੇ ਪੁੱਛਿਆ, ਕਿਉਂ ਬਈ ਨੌਜਵਾਨ, ਤੈਨੂੰ ਵੈਰਾਗ ਹੋਇਆ ਸੁਣ ਕੇ ਦਰਸ਼ਨਾਂ ਲਈ ਬੁਲਾਇਆ। 18 ਸਾਲਾਂ ਦੀ ਉਮਰੇ, ਚੜ੍ਹਦੀ ਜਵਾਨੀ ਦੀ ਉਮਰੇ ਤੈਨੂੰ ਵੈਰਾਗ ਹੋ ਗਿਆ, ਜਿਹੜਾ ਕਿ ਬੁੱਢਿਆਂ ਨੂੰ ਵੀ ਨਹੀਂ ਹੁੰਦਾ, ਕੀ ਗੱਲ ਹੈ? ਬੱਚੇ ਨੇ ਕਿਹਾ, ਸੱਚੇ ਪਾਤਸ਼ਾਹ, ਮੈਂ ਤੇ ਤੁਹਾਡੇ ਚਰਨਾਂ ਦੀ ਖਾਕ ਹਾਂ, ਵੈਰਾਗ ਮੇਰਾ ਨਹੀਂ ਗੁਰੂ ਕਾ ਹੈ। ਨਾਲੇ ਦਰਅਸਲ ਜਦੋਂ ਮੈਂ ਗੁਰੂ ਕੀ ਬਾਣੀ ਪੜ੍ਹਦਾ ਨਾ ਤਾਂ ਮੇਰਾ ਮਨ ਵੈਰਾਗਮਈ ਹੋ ਜਾਂਦਾ ਹੈ। ਉਸ ਬੱਚੇ ਨੇ ਆਖਿਆ, ਗੁਰਬਾਣੀ ਪੜ ਪ੍ਰੇਮ ਸੋ ਜਾਗਾ, ਭਇਓ ਪ੍ਰੇਮ ਕੰਠ ਕਰਨੇ ਲਾਗਾ, ਤੁਕ ਆਨੰਦ ਕੀ ਹਿਰਦੈ ਵਿਚਾਰੀ, ਕਹੀ ਸਾਖ ਸੋ ਉਰਮੈ ਧਾਰੀ, ਰਾਤ ਦਿਵਸ ਚਿਤ ਰਾਖ ਘਨੇਰਾ, ਤਿਸਤੇ ਭਾ ਉਦਾਸ ਮਨ ਮੇਰਾ। ਕਹਿਣ ਲੱਗਾ, ਮੇਰੇ ਸਤਿਗੁਰੂ ਜੀ, ਜਿਸ ਵੇਲੇ ਮੈਂ ਆਹ ਪੰਕਤੀਆਂ ਪੜੀਆਂ ਨਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈ ਹੈ। ਬੱਚੇ ਦੇ ਹੋਰ ਬਚਨ ਵੀ ਵੈਰਾਗ ਵਾਲੇ ਸੁਣ ਕੇ ਗੁਰੂ ਜੀ ਜਾਣ ਗਏ ਕਿ ਇਸ ਨੂੰ ਵੈਰਾਗ ਤੇ ਹੈ ਪਰ ਹਾਲਾਂ ਤੀਬਰ ਨਹੀਂ ਹੋਇਆ। ਜੇ ਇਹ ਅਤੀਤ ਰਿਹਾ, ਭਾਵ ਘਰ ਘਾਟ ਗ੍ਰਸਥੀ ਛੱਡ ਗਿਆ, ਤਾਂ ਕਿਤੇ ਜਾ ਕੇ ਜ਼ਰੂਰ ਇਹ ਕੰਬ ਜਾਏਗਾ, ਭਾਵ ਉਸ ਰਸਤੇ ਤੇ ਠੀਕ ਚੱਲ ਨਹੀਂ ਸਕੇਗਾ। ਸੋ ਸੂਰਮੇ ਸਤਿਗੁਰੂ ਨੇ ਉਸਦੇ ਪਿਤਾ ਨੂੰ ਆਖਿਆ, ਤੁਸੀਂ ਘਰ ਜਾਓ, ਬੱਚੇ ਨੂੰ ਇੱਥੇ ਛੱਡ ਜਾਓ, ਕੁਝ ਸਮੇਂ ਬਾਅਦ ਠੀਕ ਹੋ ਜਾਏਗਾ, ਡਰੋ ਨਾ, ਬੱਚਾ ਕੋਈ ਕਮਲਾ ਰੌਲਾ ਨਹੀਂ, ਕੋਈ ਭੂਤ ਪ੍ਰੇਤ ਦੀ ਛਾਇਆ ਨਹੀਂ, ਵੈਰਾਗ ਹੈ ਤੇ ਜ਼ਰਾ ਡੂੰਘਾ ਹੈ, ਚਿੰਤਾ ਨਾ ਕਰੋ, ਇਹ ਵੈਰਾਗ ਵੀ ਬਹੁਤਾ ਵਧਣ ਵਾਲਾ ਨਹੀਂ, ਤੁਸੀਂ ਜਾਓ, ਇਹ ਵੀ ਘਰ ਆ ਜਾਏਗਾ ਤੇ ਤੁਹਾਡੇ ਘਰ ਹੋਰ ਪੁੱਤਰ ਵੀ ਹੋਵੇਗਾ। ਕੁਝ ਦਿਨਾਂ ਬਾਅਦ ਸਤਿਗੁਰੂ ਜੀ ਨੇ ਇਸ ਲੜਕੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਵਾਰਤਾ ਸੁਣਾਈ ਤੇ ਕਿਹਾ, ਬੇਟਾ, ਤੈਨੂੰ ਸੱਚ ਸਮਝਾਉਣ ਦੇ ਲਈ ਇੱਕ ਵਾਰਤਾ ਸੁਣਾਉਂਦੇ ਹਾਂ। ਇਹ ਵਾਰਤਾ ਉਪਦੇਸ਼ਮਈ ਹੈ। ਇੱਕ ਤਪੱਸਵੀ ਬਣ ਵਿੱਚ ਬੈਠਾ ਤਪ ਕਰਦਾ ਸੀ। ਇੱਕ ਵਾਰ ਕਈ ਦਿਨ ਅੰਨ ਨਾ ਮਿਲਿਆ ਤਾਂ ਉਹ ਉੱਠ ਕੇ ਨੇੜੇ ਦੇ ਪਿੰਡ ਜਾ ਆਇਆ। ਉੱਥੇ ਇੱਕ ਸ਼ਾਹੂਕਾਰ ਦੇ ਘਰ ਬਹੁਤ ਵੱਡਾ ਭੰਡਾਰਾ, ਭਾਵ ਲੋਕਾਂ ਲਈ ਲੰਗਰ ਵਰਤਾਇਆ ਜਾ ਰਿਹਾ ਸੀ। ਇਹ ਸਾਰਾ ਦਿਨ ਉਸਦੇ ਦੁਆਰ ਉੱਤੇ ਇੱਕ ਖੁੰਜੇ ਖੜਾ ਰਿਹਾ ਪਰ ਕਿਸੇ ਨੇ ਖੈਰ ਨਾ ਪਾਈ। ਜਦੋਂ ਰਾਤ ਤੱਕ ਖੈਰ ਨਾ ਮਿਲੀ ਤਾਂ ਹਾਰ ਕੇ ਇਹ ਸਾਧੂ ਵਾਪਸ ਭੁੱਖਾ ਹੀ ਆਪਣੀ ਕੁਟੀਆ ਵਿੱਚ ਮੁੜ ਆਇਆ। ਕੁਝ ਸਮੇਂ ਮਗਰੋਂ ਇਸ ਨੂੰ ਦੋ ਆਦਮੀ ਆਉਂਦੇ ਦਿਸੇ, ਜੋ ਇਸ ਦੀ ਕੁਟੀਆ ਅੱਗੇ ਮਸ਼ਾਲਾਂ ਲੈ ਕੇ ਆਏ ਤੇ ਆਖਣ ਲੱਗੇ, ਸਾਧੂ ਜੀ, ਚੱਲੋ ਸਾਨੂੰ ਉਸ ਸ਼ਾਹੂਕਾਰ ਦਾ ਘਰ ਦਿਖਾਓ ਜਿਸ ਦੇ ਦੀਵਾਰਿਓਂ ਅੱਜ ਤੁਹਾਨੂੰ ਅੰਨ ਨਹੀਂ ਮਿਲਿਆ। ਉਸਦਾ ਘਰ ਸਾੜਨ ਵਾਸਤੇ ਸਾਨੂੰ ਦੇਵਤਿਆਂ ਨੇ ਘੱਲਿਆ, ਸਾਡੇ ਨਾਲ ਚੱਲੋ, ਸਾਨੂੰ ਉਸਦਾ ਘਰ ਵਿਖਾਓ। ਸਾਧੂ ਨੇ ਉੱਠ ਕੇ ਕਿਹਾ, ਲਿਆਓ ਮੈਨੂੰ ਮਿਸਾਲ ਤੇ ਫੜਾਓ। ਉਹਨਾਂ ਤੋਂ ਮਿਸਾਲਾਂ ਫੜ ਕੇ ਸਾਧੂ ਲੱਗਾ ਉਹਨਾਂ ਨੂੰ ਹੀ ਸਾੜਨ। ਉਹ ਦੌੜ ਪਏ ਤੇ ਪੁਕਾਰ ਕੇ ਕਹਿਣ ਲੱਗੇ, ਭਾਈ ਸਾਧੂ, ਅਸੀਂ ਤੇ ਤੇਰਾ ਭੜਾ ਕਰਨ ਆਏ ਹਾਂ, ਤੂੰ ਸਾਡੇ ਨਾਲ ਕਿਉਂ ਬੁਰਾ ਕਰਦਾ? ਉਸਨੇ ਉੱਤਰ ਦਿੱਤਾ ਕਿ ਭਾਈ, ਜਿਸ ਨੇ ਤੁਹਾਨੂੰ ਦੰਡ ਦੇਣ ਲਈ ਘੱਲਿਆ ਉਹ ਉਸ ਸ਼ਾਹੂਕਾਰ ਦੇ ਹਿਰਦੇ ਵਿੱਚ ਇਹ ਪ੍ਰੇਰਣਾ ਨਹੀਂ ਸੀ ਪਾ ਸਕਦਾ ਕਿ ਮੈਨੂੰ ਇਹ ਸ਼ਾਹੂਕਾਰ ਰੋਟੀ ਦੇ ਦਿੰਦਾ। ਮੈਂ ਹਰ ਗੱਲ ਵਿੱਚ ਕਰਤਾਰ ਨੂੰ ਵੇਖਦਾ ਨਾ ਕਿ ਸ਼ਾਹੂਕਾਰ ਨੂੰ। ਵੇਖੋ ਭਾਈ, ਕੁੱਤੇ ਨੂੰ ਸੱਟ ਮਾਰੋ ਤਾਂ ਉਹ ਸੋਟੀ ਨੂੰ ਚੱਕ ਮਾਰਦਾ, ਪਰ ਜੇ ਸ਼ੇਰ ਨੂੰ ਸੋਟਾ ਮਾਰੋ ਤਾਂ ਉਹ ਮਾਰਨ ਵਾਲੇ ਨੂੰ ਵੇਖਦਾ, ਸੋਟੇ ਨੂੰ ਚੱਕ ਨਹੀਂ ਮਾਰਦਾ। ਸਾਧੂ ਦਾ ਧਰਮ ਹੈ ਕਰਤਾਰ ਨੂੰ ਵੇਖਣਾ ਤੇ ਜੀਵਾਂ ਨਾਲ ਗੁੱਸੇ ਨਾ ਹੋਣਾ। ਜੇ ਵਾਹਿਗੁਰੂ ਵੱਲੋਂ ਉਹਨਾਂ ਨੂੰ ਹੁਕਮ ਹੁੰਦਾ ਤਾਂ ਉਹ ਸ਼ਾਹੂਕਾਰ ਜ਼ਰੂਰ ਮੈਨੂੰ ਰੋਟੀ ਦਿੰਦਾ, ਪਰ ਜੇ ਵਾਹਿਗੁਰੂ ਨੇ ਹੁਕਮ ਨਹੀਂ ਕੀਤਾ ਤਾਂ ਇਸ ਵਿਚਾਰੇ ਸ਼ਾਹੂਕਾਰ ਦਾ ਕੀ ਦੋਸ਼। ਇਸ ਲਈ ਤੁਸੀਂ ਜਾਓ, ਮੈਨੂੰ ਲੋੜ ਨਹੀਂ ਕਿ ਮੈਂ ਕਿਸੇ ਕੋਲੋਂ ਬਦਲਾ ਲਵਾਂ ਜਾਂ ਕਿਸੇ ਪ੍ਰਤੀ ਨਾਰਾਜ਼ਗੀ ਵਿੱਚ ਆਵਾਂ। ਫਿਰ ਸਤਿਗੁਰੂ ਜੀ ਨੇ ਉਸ ਨੌਜਵਾਨ ਬੱਚੇ ਨੂੰ ਇੱਕ ਹੋਰ ਗੱਲ ਸੁਣਾਈ। ਆਖਣ ਲੱਗੇ, ਵੇਖੋ ਭਾਈ, ਜੰਗਲ ਵਿੱਚ ਕਿਸੇ ਬ੍ਰਿਛ ਉੱਤੇ ਇੱਕ ਆਲਣਾ ਸੀ ਜਿੱਥੇ ਦੋ ਪੰਛੀ ਰਹਿੰਦੇ ਸਨ। ਇੱਕ ਦਿਨ ਉਸ ਬ੍ਰਿਛ ਥੱਲੇ ਕੋਈ ਮੁਸਾਫਰ ਆਣ ਪਹੁੰਚਿਆ। ਠੰਡ ਬੜੀ ਸੀ, ਨਾ ਉੱਥੇ ਕੋਈ ਨਿੱਘ ਮਾਨਣ ਦਾ ਪ੍ਰਬੰਧ ਤੇ ਨਾ ਰੋਟੀ ਦਾ। ਪੰਛੀਆਂ ਦੇ ਜੋੜੇ ਨੇ ਆਪਣੇ ਲਈ ਵਿਚਾਰ ਕੀਤੇ, ਬਈ ਇਹ ਪ੍ਰਾਹੁਣਾ ਹੈ, ਸਾਡੇ ਘਰ ਆਇਆ, ਇਸ ਲਈ ਇਸ ਦੀ ਖਾਤਰ ਕਰਨੀ ਚਾਹੀਦੀ ਹੈ। ਉਹਨਾਂ ਵਿੱਚੋਂ ਇੱਕ ਨੇ ਦੂਰੋਂ ਜਾ ਕੇ ਕਿੱਥੋਂ ਮਾੜੀ ਜਿਹੀ ਕੋਈ ਧੁੱਖ ਦੀ ਅੱਗ ਵਿੱਚੋਂ ਇੱਕ ਤੀਲਾ ਚੁੱਕ ਲਿਆਂਦਾ, ਬ੍ਰਿਛ ਥੱਲੇ ਰੱਖਿਆ। ਮੁਸਾਫਰ ਨੇ ਨੇੜਿਓਂ ਸੁੱਕੇ ਪੱਤੇ ਇਕੱਠੇ ਕਰਕੇ ਅੱਗ ਬਾਲ ਲਈ ਤੇ ਠੰਡ ਦੂਰ ਹੋ ਗਈ, ਪਰ ਮੁਸਾਫਰ ਭੁੱਖਾ ਸੀ। ਹੁਣ ਉਸਦੀ ਭੁੱਖ ਦੂਰ ਕਰਨ ਲਈ ਦੋਵੇਂ ਪੰਛੀ ਵਾਰੋ ਵਾਰੀ ਅੱਗ ਵਿੱਚ ਆ ਪਏ ਕਿ ਸਾਨੂੰ ਖਾ ਕੇ ਇਹ ਸੁਖੀ ਹੋਵੇ। ਭਾਈ, ਇਸ ਸਾਰੀ ਗੱਲ ਵਿੱਚ ਇਹ ਸਿੱਖਿਆ ਹੈ ਕਿ ਗ੍ਰਸਥੀ ਸਰੀਰ ਕਰਕੇ ਤੇ ਤਿਆਗੀ ਨਹੀਂ, ਪਰ ਉਸ ਦੇ ਅੰਦਰ ਤਿਆਗ ਇੰਨਾ ਵਸਦਾ ਹੈ ਕਿ ਤਿਆਗੀ ਵੀ ਅਸਚਰਜ ਹੋ ਜਾਏ। ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਗਤ ਦੇ ਭਲੇ ਲਈ ਤੱਤੇ ਤਵੇ ਅਤੇ ਗਰਮ ਦੇਗ ਵਿੱਚ ਬੈਠ ਕੇ ਰੇਤਾ ਪਵਾ ਕੇ ਆਪਣਾ ਸਰੀਰ ਵੀ ਕੁਰਬਾਨ ਕਰ ਦਿੱਤਾ। ਸਾਡੇ ਪਿਤਾ ਸਤਿਗੁਰੂ ਜੀ ਨੇ ਦੂਜਿਆਂ ਦਾ ਧਰਮ ਰੱਖਣ ਲਈ ਦਿੱਲੀ ਵਿੱਚ ਅਨੇਕਾਂ ਤਸੀਹੇ ਸਹੇ ਅਤੇ ਅੰਤ ਆਪਣਾ ਸਰੀਰ ਵੀ ਵਾਰ ਦਿੱਤਾ। ਉਹ ਗੁਰੂ ਸਨ, ਉਹਨਾਂ ਤੋਂ ਸਿੱਖਿਆ ਲਈ ਦੀ ਹੈ। ਗ੍ਰਸਥੀ ਦਾ ਤਿਆਗ ਤਿਆਗੀ ਨਾਲੋਂ ਵੱਧ ਹੁੰਦਾ। ਫਰਕ ਇਹ ਹੈ ਕਿ ਪਰਮੇਸ਼ਰ ਦੇ ਪਿਆਰੇ ਵੈਰਾਗ ਦੇ ਤਿਆਗੀ ਜਦੋਂ ਘਰ ਬਾਰ ਨਾਲ ਨੇ ਛੱਡ ਕੇ ਤੁਰਦੇ ਨੇ ਤਾਂ ਸਾਰੇ ਜਗਤ ਨੂੰ ਦਿਸਦਾ, ਪਰ ਗ੍ਰਸਥੀ ਦਾ ਤਿਆਗ ਤਾਂ ਕੋਈ ਸਮਾਂ ਆ ਬਣੇ ਤਾਂ ਦਿਸਦਾ। ਤੂੰ ਹੁਣ ਦੱਸ ਤੇਰੀ ਕੀ ਸਲਾਹ। ਨੌਜਵਾਨ ਕਹਿਣ ਲੱਗਾ, ਸਤਿਗੁਰੂ ਜੀ, ਮੇਰੀ ਸਲਾਹ ਤੇ ਤੁਹਾਡੀ ਆਗਿਆ ਵਿੱਚ, ਪਰ ਤੁਹਾਡੀ ਆਗਿਆ ਦੀ ਪਾਲਣਾ ਕਰ ਸਕਣੀ ਵੀ ਤੇ ਸਿਰਫ ਤੁਹਾਡੀ ਮਿਹਰ ਕਰਕੇ ਹੀ ਹੋ ਸਕਦੀ ਹੈ। ਹੁਣ ਮੈਂ ਸੋਚਦਾ ਭਾਈ, ਜੇ ਗ੍ਰਸਥੀ ਵਿੱਚ ਰਹਿ ਕੇ ਤਿਆਗ ਕਮਾਵਾਂਗਾ ਤਾਂ ਕਿਸੇ ਡੋਲਣ ਵੇਲੇ ਗ੍ਰਸਥੀ ਜੀਵਨ ਆਸਰਾ ਹੋਵੇਗਾ, ਪਰ ਸਤਿਗੁਰੂ ਜੀ, ਜੇ ਮੈਂ ਅਤੀਤ ਹੋ ਕੇ ਭਾਵ ਵੈਰਾਗੀ ਤੇ ਤਿਆਗੀ ਹੋ ਕੇ ਜਿਵੇਂ ਜੇ ਮੈਂ ਮਸ਼ਾਲ ਫੜ ਕੇ ਕਿਸੇ ਦਾ ਘਰ ਸਾੜਨ ਲਈ ਦੱਸਣ ਲਈ ਤੁਰ ਪਿਆ ਤਾਂ ਇਹੋ ਜਿਹਾ ਤਿਆਗ ਨਾਲ ਮੇਰਾ ਕੀ ਸਰੇਗਾ। ਸੋ ਜੇ ਹੁਕਮ ਕਰੋ ਤਾਂ ਗ੍ਰਸਥੀ ਵਿੱਚ ਰਹਿ ਕੇ ਇਨਾਮ ਦੀ ਕਮਾਈ ਕਰਾਂ। ਗੁਰੂ ਜੀ ਕਹਿਣ ਲੱਗੇ, ਹਾਂ ਭਾਈ, ਗੁਰੂ ਦਾ ਉਪਦੇਸ਼ ਸਮਝੋ, ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਸੋ ਹੇ ਪਿਆਰਿਓ, ਗੁਰੂ ਜੀ ਨੇ ਇਸ ਨੌਜਵਾਨ ਦੇ ਅੰਦਰ ਵੈਰਾਗ ਦੀ ਤਾਰ ਘੱਟ ਵੇਖ ਕੇ ਇਸ ਨੂੰ ਗ੍ਰਸਥੀ ਦੀ ਕਮਾਈ ਕਰਨੀ ਦੱਸੀ, ਜਿਸ ਨੂੰ ਕਰਦਿਆਂ ਇਸ ਦਾ ਅੰਤਰੀਵ ਤਿਆਗ ਵਧਿਆ ਤੇ ਇਹ ਪੂਰਨ ਪਦ ਤੇ ਪਹੁੰਚ ਗਿਆ। ਇਹ ਸਾਰੀਆਂ ਵਾਰਤਾਵਾਂ ਸੁਣ ਕੇ ਰੀਗੋ ਮਿਸਟਰ ਰੀਗੋ ਜਿਹੜਾ ਸੰਤ ਬਿਮਲਾ ਸਿੰਘ ਜੀ ਹੋਰਾਂ ਕੋਲੋਂ ਇਹ ਸਾਰੇ ਉਪਦੇਸ਼ ਸੁਣ ਰਿਹਾ ਸੀ, ਆਖਣ ਲੱਗਾ ਸੰਤ ਜੀ ਇਹ ਸਾਰੀਆਂ ਵਾਰਤਾਵਾਂ ਬੜੀਆਂ ਸਵਾਦੀਨ ਹੈ, ਪਰ ਤੁਸੀਂ ਤਿਆਗੀ ਸਾਧੂਆਂ ਦੇ ਹਾਲ ਕਹਿ ਰਹੇ ਹੋ ਤੇ ਇਹ ਵੀ ਦੱਸ ਰਹੇ ਹੋ ਕਿ ਵਿੱਚ ਰਹਿ ਕੇ ਕਿਵੇਂ ਸੰਤ ਬਣੀਏ। ਮੈਂ ਇਸ ਸਿਲਸਿਲੇ ਵਿੱਚ ਸਮਝਣਾ ਚਾਹੁੰਦਾ ਕਿ ਤਿਆਗੀ ਅਤੀਤ ਤਾਂ ਵਿਰਲਾ ਵਿਰਲਾ ਹੁੰਦਾ ਹੈ ਤੇ ਅਤੀਤ ਦਾ ਆਦਰਸ਼ ਬਹੁਤ ਕਠਿਨ ਹੈ। ਜੇ ਸਾਰੇ ਅਤੀਤ ਤਿਆਗੀ ਹੋ ਜਾਣ ਤਾਂ ਕੌਣ ਹਲ ਵਾਹੇਗਾ, ਕੌਣ ਕਪਾਹ ਬੀਜੇਗਾ, ਕੌਣ ਗਾਹੇਗਾ, ਕੌਣ ਪਕਾਏਗਾ, ਇਸ ਤਰ੍ਹਾਂ ਤਾਂ ਸ੍ਰਿਸ਼ਟੀ ਮੁੱਕ ਜਾਏਗੀ। ਸੋ ਜਗਤ ਨੇ ਵਸਦੇ ਰਹਿਣਾ ਹੈ ਤਾਂ ਗ੍ਰਸਥ ਵਿੱਚ ਹੀ ਵਸਦੇ ਰਹਿਣਾ। ਹੁਣ ਉਹ ਗੱਲਾਂ ਦੱਸੋ ਕਿ ਜਗਤ ਵਿਹਾਰ ਵੀ ਸੋਹਣਾ ਤੁਰੇ ਤੇ ਧਰਮ ਵੀ ਨਿਵੇ। ਇਹ ਗੱਲ ਸੁਣ ਕੇ ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਵੇਖੋ ਭਾਈ ਸਾਡਾ ਤੇ ਧਰਮ ਹੀ ਹੈ ਗ੍ਰਸਥੀ ਉਦਾਸ, ਕਮਲ ਦੀ ਤਰ੍ਹਾਂ ਜਲ ਵਿੱਚ ਵਸਣਾ, ਜਲ ਵਿੱਚ ਪਲਣਾ ਤੇ ਫਿਰ ਨਿਰਲੇਪ ਰਹਿਣਾ ਤੇ ਫਿਰ ਖਿੜਾਓ ਵਿੱਚ ਰਹਿਣਾ, ਜਿਵੇਂ ਸਤਿਗੁਰੂ ਜੀ ਨੇ ਆਖਿਆ ਸੀ ਨਾ, ਨਾਨਕ ਭਗਤਾਂ ਸਦਾ ਵਿਗਾਸ। ਭਾਵੇਂ ਸਾਡੇ ਮਤ ਵਿੱਚ ਤਿਆਗੀ ਹੋਣਾ ਮਨਾ ਨਹੀਂ, ਪਰ ਸ਼ਰਤ ਇਹ ਹੈ ਬਈ ਜੇ ਤੀਬਰ ਵੈਰਾਗ ਹੋਵੇ, ਪੂਰਨ ਘਾਲਣਾ ਘਾਲੇ, ਤਾਂ ਨਿਜ ਸੁਖ ਆਤਮ ਸੁਖ ਤੇ ਪਰਮਾਤਮ ਸੁਖ ਦੀ ਅਵਸਥਾ ਤੇ ਅਪੜੇ, ਫਿਰ ਇਸ ਪਰਮਾਤਮ ਸੁਖ ਵਿੱਚ ਆ ਕੇ ਜਗਤ ਨੂੰ ਆਤਮ ਦਾਨ ਕਰੇ, ਆਪ ਜਪੈ ਅਵਰਹ ਨਾਮ ਜਪਾਵੇ, ਤਾਂ ਇਹ ਵੈਰਾਗਮਈ ਅਵਸਥਾ ਸਫਲ ਹੈ। ਜੇ ਅਤੀਤ ਬੰਦਾ ਆਪਣਾ ਜੀਵਨ ਨਿਜ ਸੁਖ ਲਈ ਹੀ ਪ੍ਰਾਪਤ ਕਰੇ ਫਿਰ ਜੀਵੇ ਪਰ ਸੁਖ ਲਈ, ਜਿਵੇਂ ਸਤਿਗੁਰੂ ਜੀ ਨੇ ਆਖਿਆ, ਉਹ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੈ ਪਰ ਉਪਕਾਰਿਆ। ਇਸ ਤਰ੍ਹਾਂ ਸਾਡੇ ਵਿੱਚ ਗ੍ਰਸਥੀ ਸਿੱਖ ਦਾ ਆਦਰਸ਼ ਹੈ, ਆਚਰਣ ਉੱਚਾ ਰੱਖੇ, ਸੱਚ ਨਾਲ ਨੇ ਵਾਲਾ, ਛਲ ਕਪਟ ਦਗਾ ਜ਼ੋਰ ਜ਼ੁਲਮ ਧੱਕਾ ਨਾ ਕਰੇ, ਬਾਣੀ ਪੜ੍ਹੇ, ਬਾਣੀ ਤੇ ਟਿਕੇ, ਬਾਣੀ ਦੀ ਵਿਚਾਰ ਕਰੇ, ਅਮਲ ਕਰੇ, ਨਾਮ ਜਪੇ, ਨਾਮ ਸਿਮਰੇ, ਨਾਮ ਵਿੱਚ ਦ੍ਰਿੜਤਾ ਆਵੇ, ਆਤਮ ਲਖਤਾ ਵਿੱਚ ਆਵੇ, ਫਿਰ ਆਪ ਸੁਖੀ ਹੋਵੇ ਤੇ ਦੂਸਰੇ ਸਿੱਖਾਂ ਦੀ ਤੇ ਸਿੱਖ ਪੰਥ ਦੀ ਜਗਤ ਦੀ ਸੇਵਾ ਕਰੇ। ਸਾਈਂ ਵੱਲੋਂ ਗਾਫਲ ਹੋ ਜਾਣਾ, ਨਾਮ ਵਿਸਾਰ ਦੇਣਾ, ਆਚਰਣ ਵੱਲੋਂ ਬੇਪਰਵਾਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣ ਦਾ ਕੋਈ ਉਤਸ਼ਾਹ ਨਾ ਹੋਣਾ, ਇਹ ਗ੍ਰਸਥੀ ਜੀਵਨ ਲਈ ਚੰਗਾ ਨਹੀਂ। ਰੀਗੋ ਕਹਿਣ ਲੱਗਾ, ਬਾਬਾ ਜੀ ਜੇ ਤੁਸੀਂ ਔਖ ਨਾ ਮੰਨੋ ਤਾਂ ਮੈਂ ਇੱਕ ਹੋਰ ਗੱਲ ਪੁੱਛਾਂ। ਸੰਤ ਜੀ ਕਹਿਣ ਲੱਗੇ, ਜੀ ਸਦਕੇ ਪੁੱਛੋ ਜੀ। ਰੀਗੋ ਨੇ ਆਖਿਆ, ਜੀ ਤੁਹਾਨੂੰ ਪਤਾ ਹੈ ਕਿ ਪੱਛਮ ਵਾਲੇ ਪਾਸੇ ਬੰਬਈ ਤੋਂ ਵੀ ਪਰੇ ਇੱਕ ਸ਼ਹਿਰ ਹੈ ਜਿਸ ਦਾ ਨਾਮ ਹੈ ਗੋਆ। ਮੈਂ ਅਤੇ ਸਾਡੇ ਰੈਵਰੈਂਡ ਪਾਦਰੀ ਸਾਹਿਬ ਉਧਰ ਦੇ ਰਹਿਣ ਵਾਲੇ ਆ, ਸਾਨੂੰ ਪੰਜਾਬ ਦੇ ਬਾਰੇ ਚ ਘੱਟ ਪਤਾ ਸੀ। ਜੋ ਕੁਝ ਅਸਾਂ ਨੇ ਸਿੱਖਾਂ ਦੇ ਬਾਰੇ ਸੁਣਿਆ ਉਹ ਤੇ ਸਿਰਫ ਇੰਨਾ ਹੀ ਸੀ ਕਿ ਸਿੱਖ ਬਹਾਦਰ ਕੌਮ ਹੈ, ਸਿਪਾਹੀ ਨੇ, ਚੰਗੇ ਉਤਸ਼ਾਹੀ ਨੇ, ਕੁਦਰਤ ਵੱਲੋਂ ਸਾਨੂੰ ਇਸ ਪਾਸੇ ਵੱਲ ਆਉਣ ਦਾ ਮੌਕਾ ਬਣਿਆ। ਅਸੀਂ ਵੇਖਿਆ ਵੀ ਸਿੱਖ ਦੁਕਾਨਦਾਰ ਵੀ ਨੇ, ਵਪਾਰੀ ਵੀ ਨੇ, ਕਾਰੀਗਰ ਵੀ ਨੇ, ਜ਼ਿਮੀਂਦਾਰ ਵੀ ਨੇ, ਸਰਕਾਰੀ ਅਫਸਰ ਵੀ ਨੇ, ਪੜ੍ਹੇ ਵੀ ਹੈ ਨਾ, ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਿੱਖ ਸਾਧੂ ਵੀ ਨੇ, ਜੋ ਨਾ ਸਿਰਫ ਵਿਦਵਾਨ ਨੇ ਸਗੋਂ ਬੜੇ ਸਿਆਣੇ, ਅਮਲ ਵਾਲੇ, ਭਾਵ ਚੰਗੇ ਜੀਵਨ ਵਾਲੇ ਹਨ। ਤੁਹਾਨੂੰ ਮਿਲ ਕੇ ਪਤਾ ਲੱਗਾ ਕਿ ਤੁਹਾਡਾ ਧਰਮ ਬੜਾ ਉੱਚਾ ਤੇ ਸੋਹਣੇ ਆਦਰਸ਼ ਵਾਲਾ ਹੈ। ਤੁਸਾਂ ਵਿੱਚ ਫਲਸਫਾ ਹੈ, ਵਿਚਾਰ ਹੈ, ਕਰਨੀ ਹੈ, ਰਹੱਸ ਹੈ, ਇਖਲਾਕ ਹੈ। ਮੈਂ ਹੈਰਾਨ ਹੋ ਰਿਹਾ ਕਿ ਤੁਹਾਡੇ ਮਤ ਦੇ ਆਦਰਸ਼ ਸਾਡੇ ਮਤ ਨਾਲੋਂ ਘੱਟ ਨਹੀਂ। ਹਰ ਕੋਈ ਆਪਣੇ ਮਤ ਨੂੰ ਉੱਚਾ ਸਮਝਦਾ, ਪਰ ਸੱਚ ਗੱਲ ਇਹ ਆ ਬਈ, ਮੈਂ ਜੇ ਇਮਾਨਦਾਰੀ ਨਾਲ ਕਹਾਂ ਤਾਂ ਸੱਚ ਇਹ ਹੈ ਕਿ ਤੁਸਾਂ ਦੇ ਆਦਰਸ਼ ਸਾਡੇ ਮਤ ਤੋਂ ਨੀਵੇਂ ਨਹੀਂ ਬਲਕਿ ਉੱਚੇ ਨੇ। ਅਸੀਂ ਮੰਨਦੇ ਹਾਂ ਕਿ ਈਸਾਈ ਹੋਏ ਬਿਨਾਂ ਗਤੀ ਨਹੀਂ ਹੁੰਦੀ, ਪਰ ਹੁਣ ਇਹ ਗੱਲ ਕਹਿਣੋ ਮੈਨੂੰ ਕੋਈ ਬੁਰਾਈ ਨਹੀਂ ਜਾਪਦੀ ਕਿ ਆਪ ਦੇ ਮਤ ਦੇ ਸਿੱਖ ਦੀ ਆਤਮ ਗਤੀ ਭਾਵ ਮੁਕਤੀ ਕਿਸੇ ਤਰ੍ਹਾਂ ਰੁਕ ਨਹੀਂ ਸਕਦੀ। ਮੈਨੂੰ ਕਿਸੇ ਨੇ ਲਾਹੌਰ ਵਿੱਚ ਹੋ ਚੁੱਕੇ ਪਾਦਰੀ ਫੋਰ ਮੈਨ ਦੀ ਸਿੱਖ ਧਰਮ ਦੇ ਬਾਰੇ ਵਿੱਚ ਰਾਏ ਦੱਸੀ ਸੀ, ਪਰ ਉਦੋਂ ਮੈਂ ਐਵੇਂ ਸ਼ੱਕ ਨਾਲ ਹੀ ਸੁਣਦਾ ਸਾਂ। ਅੱਜ ਪ੍ਰਤੱਖ ਡਿੱਠਾ ਹੈ ਕਿ ਉਹ ਆਪਣੇ ਧਰਮ ਦਾ ਲਿਹਾਜ਼ ਰੱਖਦੇ ਹੋਏ ਵੀ ਹੋਰ ਕੀ ਆਖਦੇ। ਸੰਤ ਬਿਮਲਾ ਸਿੰਘ ਜੀ ਕਹਿਣ ਲੱਗੇ, ਕੀ ਕਿਹਾ ਸੀ ਉਹਨਾਂ ਨੇ ਬੜਾ? ਮਿਸਟਰ ਈਗੋ ਨੇ ਜਵਾਬ ਦਿੱਤਾ, ਜੀ ਸੁਣਿਆ ਸੀ ਕਿ ਉਹ ਗੁਰੂ ਨਾਨਕ ਦੇਵ ਦਾ ਨਾਮ ਲੈ ਕੇ ਖੁਸ਼ੀ ਵਿੱਚ ਆ ਜਾਂਦੇ ਸਨ ਤੇ ਬਹੁਤ ਤਾਰੀਫ ਕਰਦੇ ਸਨ ਤੇ ਕਦੇ ਕਦੇ ਕਹਿ ਦਿੰਦੇ ਸਨ, ਜੇ ਮੈਂ ਈਸਾਈ ਨਾ ਹੁੰਦਾ ਨਾ ਤੇ ਕੋਈ ਹੋਰ ਮਤ ਧਾਰਨ ਕਰਨਾ ਹੁੰਦਾ ਤਾਂ ਜ਼ਰੂਰ ਮੈਂ ਸਿੱਖ ਮਤ ਧਾਰਨ ਕਰਦਾ। ਇਸ ਦੇ ਅਰਥ ਭਾਵ ਮੈਂ ਇਹ ਸਮਝਦਾ ਕਿ ਉਹ ਸਿੱਖ ਮਤ ਦੇ ਜਾਣੂ ਹੋ ਗਏ ਸਨ ਤੇ ਇਸ ਦੀ ਬਹੁਤ ਕਦਰ ਕਰਦੇ ਸਨ। ਹੁਣ ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣੀ ਹੈ ਕਿ ਜੋ ਧਰਮ ਤੁਸਾਂ ਨੇ ਸੰਖੇਪ ਤਰੀਕੇ ਨਾਲ ਸੁਣਾਇਆ ਉਹ ਹੈ ਪਿਆਰ ਦਾ, ਭਗਤੀ ਦਾ, ਉਪਕਾਰ ਦਾ, ਪਰ ਉਪਕਾਰ ਦਾ। ਫਿਰ ਉਹ ਕਿਵੇਂ ਪਰ ਉਪਕਾਰ ਲਈ ਲੜਾਈਆਂ ਲੜਦਾ, ਤਲਵਾਰਾਂ ਚਲਾਉਂਦਾ ਤੇ ਫਤਿਹ ਦੇ ਨਾਅਰੇ ਲਾਉਂਦਾ, ਜੋ ਕਿ ਇਨਸਾਨੀਅਤ ਦੇ ਐਸੇ ਡੂੰਘੇ ਭਾਵ ਧਾਰਨ ਕਰਨ ਵਾਲਾ ਤੇ ਰੂਹਾਨੀਅਤ ਦੇ ਵਲਵਲੇ ਪ੍ਰਤੀਤ ਕਰਨ ਵਾਲਾ ਹੈ। ਸੰਤ ਜੀ ਇੱਕ ਲੰਮਾ ਸਾਹ ਲੈ ਕੇ ਕਹਿਣ ਲੱਗੇ, ਹਾਂ ਗੁਰਮੁਖੋ, ਸਿੱਖ ਧਰਮ ਦਾ ਮੂਲ ਤੇ ਹੈ ਆਤਮ ਲਖਤਾ ਦੁਆਰਾ ਨਿੱਜ ਸੁੱਖ ਨੂੰ ਪ੍ਰਾਪਤ ਕਰਨਾ ਤੇ ਇਸ ਸੁੱਖ ਨੂੰ ਪ੍ਰਾਪਤ ਕਰਕੇ ਪਰ ਸੁੱਖ ਨੂੰ ਨਿੱਜ ਸੁੱਖ ਸਮਝਣਾ ਤੇ ਫਿਰ ਅੰਤਰ ਆਤਮੇ ਅਤੀਤ ਰਹਿਣਾ। ਰੀਗੋ ਹੋਰੀ ਆਖਣ ਲੱਗੇ, ਸੰਤ ਜੀ ਆਤਮ ਲਖਤਾ ਕੀ ਹੁੰਦੀ ਹੈ? ਸੰਤ ਜੀ ਨੇ ਜਵਾਬ ਦਿੱਤਾ, ਭਾਈ ਸਾਡੀ ਆਤਮਾ ਜਾਂ ਰੂਹ ਦਾ ਇਸ ਦਿਸਦੇ ਵਸਦੇ ਸੰਸਾਰ ਦੇ ਅਸਲੇ ਨਾਲ ਮੇਲ, ਮਨ ਕਰਕੇ ਜਾਣਨ ਮਾਤਰ ਨਹੀਂ ਪਰ ਸੱਚਮੁੱਚ ਵਾਹਿਗੁਰੂ ਵਿੱਚ ਸਮਾ ਜਾਣ ਵਾਂਗ। ਸਾਡਾ ਆਪਾਂ ਸਧਾਰਨ ਜ਼ਿੰਦਗੀ ਵਿੱਚ ਬਾਹਰਲੇ ਚੱਕਰ ਵਿੱਚ ਲੱਗ ਰਿਹਾ ਹੈ ਬਈ ਕਿਵੇਂ ਜੀਵੀਏ ਤੇ ਕਿਵੇਂ ਸੁਖੀ ਰਹੀਏ। ਇਹ ਹਰ ਵੇਲੇ ਬਾਹਰ ਮੁਖੀ ਹੋਇਆ ਰਹਿੰਦਾ, ਇਸ ਨੂੰ ਅੰਦਰ ਵੱਲ ਮੁੜੀਦਾ ਕਿ ਕਿਸੇ ਵੇਲੇ ਇਹ ਆਪਣੇ ਆਪੇ ਨੂੰ ਨਿਰੋਲ ਆਪੇ ਵਿੱਚ ਅਨੁਭਵ ਕਰੇ। ਇਸ ਤਰ੍ਹਾਂ ਅੰਤਰਮੁਖ ਹੁੰਦਾ ਹੁੰਦਾ ਇਹ ਪਹਿਲੋਂ ਆਪਣੇ ਵੱਲ ਤੇ ਫਿਰ ਪਰਮ ਆਪੇ ਨੂੰ ਮਿਲ ਪੈਂਦਾ। ਪਰਮ ਆਪਾ ਹੈ ਜਿਸ ਨੂੰ ਵਾਹਿਗੁਰੂ, ਖੁਦਾ ਜਾਂ ਪਰਮੇਸ਼ਰ ਆਖੀਦਾ, ਜੋ ਇਸ ਸਾਰੇ ਦਿਸਦੇ ਜਗਤ ਦਾ ਮੂਲ ਹੈ ਤੇ ਜੋ ਸਾਰੇ ਸੰਸਾਰ ਦਾ ਕਰਨਹਾਰ, ਸੰਭਾਲਣਹਾਰ ਤੇ ਫਿਰ ਅਤੀਤ ਹੈ। ਇਸ ਤਰ੍ਹਾਂ ਅਸੀਂ ਪੰਜਾਂ ਇੰਦਰੀਆਂ ਦੁਆਰਾ ਬਾਹਰਲੇ ਸੰਸਾਰ ਨਾਲ ਰਚੇ ਵਿਚੇ ਹੋਏ ਹਾਂ। ਇਸ ਤਰ੍ਹਾਂ ਅੰਦਰਲੇ ਟਿਕਾਓ ਨਾਲ ਪਰਮ ਆਪੇ ਵਿੱਚ ਜਾ ਜੁੜੀਦਾ। ਉਹ ਹੈ ਮਨੁੱਖਾ ਜੀਵਨ ਦਾ ਸਭ ਤੋਂ ਉੱਤਮ ਪ੍ਰਯੋਜਨ, ਭਾਵ ਮਨੁੱਖਾ ਜੀਵਨ ਦਾ ਅਲਟੀਮੇਟ ਗੋਲ, ਜਾਂ ਇਸ ਤਰ੍ਹਾਂ ਆਖੋ ਕਿ ਮਨੁੱਖਾ ਜੀਵਨ ਦਾ ਮਨੋਰਥ। ਰੀਗੋ ਹਰੀ ਆਖਣ ਲੱਗੇ, ਬਾਬਾ ਜੀ ਪਰ ਇਹ ਤੇ ਆਪ ਸੁਖੀ ਹੋਣ ਦਾ ਮਾਰਗ ਹੋਇਆ, ਫਿਰ ਪਰਵਕਾਰ ਵਾਲੀ ਗੱਲ ਕਿੱਥੇ ਹੋਈ? ਸੰਤ ਜੀ ਕਹਿਣ ਲੱਗੇ, ਦੇਖੋ ਭਾਈ, ਇਹ ਸਿੱਖੀ ਮਾਰਗ ਪ੍ਰੇਮ ਦਾ ਮਾਰਗ ਹੈ। ਜਿਵੇਂ ਬਾਹਰਲੇ ਸਮਾਨ ਅਤੇ ਸੱਜਣ ਵਿੱਚ ਅਸੀਂ ਕਿਸੇ ਲਗਨ ਜਾਂ ਰਾਗ ਨਾਲ ਲੱਗੇ ਹੋਏ ਹਾਂ, ਇਸੇ ਤਰ੍ਹਾਂ ਅੰਦਰਲੇ ਦੀ ਲਗਨ ਵਾਹਿਗੁਰੂ ਜੀ ਨਾਲ ਲਾਵਾਂਗੇ। ਰਾਗ ਦਾ ਆਖਰੀ ਅਰਥ ਹੈ ਪ੍ਰੇਮ। ਜਦੋਂ ਪਰਮ ਆਪੇ ਨਾਲ ਪ੍ਰੇਮ ਕਰਦਿਆਂ ਆਪਣਾ ਆਪਾ ਪਰਮ ਆਪੇ ਵਿੱਚ ਜਾ ਮਿਲਦਾ, ਤਾਂ ਫਿਰ ਉਹ ਪਰਮ ਆਪਾ ਬਾਹਰ ਵੀ ਸਾਰੇ ਵਿਆਪਕ ਦੇਖਣਾ ਲਿਖਿਆ। ਜਿਵੇਂ ਸਤਿਗੁਰੂ ਜੀ ਨੇ ਕਿਹਾ ਨਾ, ਉਰਧਾਰੈ ਜੋ ਅੰਤਰਨਾਮ ਸਰਵ ਮੈਂ ਪੇਖੈ ਭਗਵਾਨ। ਸੋ ਜਦੋਂ ਪਰਮ ਆਪੇ ਦਾ ਮੇਲ ਬਾਹਰ ਦੇਖਦਾ ਹੈ ਤਾਂ ਜਗਤ ਵਿੱਚ ਦੁੱਖ ਵੀ ਦੇਖਦਾ, ਫਿਰ ਸੁਤਈ ਪਰਮਾਤਮ ਅਨੁਭਵੀ ਪੁਰਖ ਦੁੱਖ ਹਰਨ ਵਿੱਚ ਸੁਖ ਪ੍ਰਤੀਤ ਕਰਦਾ। ਉਹ ਫਿਰ ਜਾਚ ਸਿੱਖਦਾ ਕਿ ਉਸਦਾ ਆਪਾ ਤਾਂ ਪਰਮ ਆਪੇ ਨਾਲੋਂ ਕਦੇ ਵਿਛੋੜੇ ਵਿੱਚ ਨਾ ਆਵੇ ਅਤੇ ਦੂਜਿਆਂ ਦਾ ਦੁੱਖ ਵੀ ਦੂਰ ਹੁੰਦਾ ਰਹੇ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗ੍ਰਸਥੀ ਉਦਾਸ ਸੇਵਕਾਂ ਨੂੰ ਆਗਿਆ ਦਿੱਤੀ ਸੀ, ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ।